पहली परीक्षा। गुरपुरब का दिन आ गया, आसा दी वार दा भोग पै गया ता संत बिमला सिंह जी ने कथा की। आखन लगे, खालसा जी वाहिगुरू जी का खालसा वाहिगुरू जी की फतेह। प्यारे असी गुरु दे सिख हां, सिख दा भाव है सिखण वाला, ते असा सिखनी है गुरु की मत। गुरमत दा एक अंग है गुरपुरब। गुरबाणी ने दसने गुरु का हिरदा, ते गुरपुरब ने दसनी है गुरु की करनी। भाव गुरबाणी गुरु की सिख्या है जां कहनी है, ते इतिहास गुरु की करनी है। गुरु की करनी ते कथनी एक जैसी है, पर करनी विच मुश्किलां आउंदियां ने, अटक पैंदी है। उदों उन्हां नूं वेख के असीं जाच सिखणी है मुश्किलां नूं जित्तण दी। इसलिए गुरपुरब मनाई दे ने तां कि गुरु दी करनी याद करके असीं अपने जीवन नूं सवार सकीए। असीं बाणी पढ़ीए, विचारीए ते सुणीए, अमल करिए ते गुरु दे जीवन तों सिख्या लईए। गुरपुरब वाले दिन नूं इस पासे लईए कि गुरु दे कारनामे जो साडे भले लई कीते गए सन उन्हां नूं याद रखिए। गुरु दे धनवादी बणीए ते सिख्या लईए। साडी औलाद दीआं अखां अगे महापुरखां दीआं करनियां ते कारनामे आउण, उन्हां विच चंगा जीवन भरिया जाए ते कौम सदा जिउंदी रहे। ओ कौमां कदे कामयाब नहीं हुंदियां जिन्हां नूं वड्डियां ने भुला दिता ते उन्हां दे कारनामे नजर तों ओले कर दिते ते बच्चियां अगे जीवन दा नमूना पेश ना कीता। सच जाणो, गुरु नूं अपनी वड्याई दी लोड़ नहीं, गुरु दी वड्याई करनी साडी लोड़ है। कादे लई? गुरु दा धनवादी होण दी, गुणवान होण दी, ते गुरु दे गुणां तों अपने आप नूं चंगेरे पासे वल लाउण लई। गुरु दे कारनामियां दी वड्याई करके अपने आप नूं जिउंदे रखण लई ते नेक बनाउण लई। आपां गुरु गोबिंद सिंह साहिब जी दा प्रकाश दिवस मना रहे हैं। हुण फिर असीं उन्हां दे परउपकार जो उन्हां ने कीते उन्हां नूं याद करना है। देखो, सानू सदा अपने आपे दा प्यार रहिंदा है, ते उन्हां ने जो सानू प्यार कीता, अपना आपा ते अपना सरबन सवार के दूसरियां नूं प्यार करन वाला गुण साडे विच पा दिता। ते प्यार करना ते इस तरह प्यार दी कदर करना सिखा दिता। सब तो वड्डा काम जो उन्होंने साडे प्यार दा कीता ओ सी खालसा प्रगट करना। आप चाहुंदे सन कि साडा उधार होवे, उधार हो नहीं सकता आदर्श तो बिना, ते आदर्श पूरा नहीं हुंदा आदर्शक इंसान बनाउण तो बिना। अज मैं तुहानू गुरु दे अवतार दी कथा नहीं सुनाउणी, सगों उन्हां दे बच्चे उन्हां दे आदर्शक खालसे दी जन्म कथा सुनाउणी कि किवें उन्हां ने अपने ध्यान मंडल विचों मूर्ति मंडल करके इस आदर्शक इंसान खालसे नूं इस जगत विच खड़ा कर दिता। खालसा आदर्श सी, आदर्शक इंसान सी, ते आदर्शक जथेबंदी सी। इह शै किस महान वड्याई ते दैवी बुद्धि नाल रच के इस जगत विच खड़ी कर दित्ती, ਇਹ ਗੱਲ ਵੇਖਣੀ ਹੈ। ਅੱਜ ਸੁਧਾਰਨਾ ਹੈ ਆਪਣਾ ਆਪਾ। ਜੇ ਅਸੀਂ ਉਸ ਆਦਰਸ਼ ਤੋਂ ਡਿੱਗ ਰਹੇ ਹਾਂ ਤਾਂ ਮੁੜ ਕੇ ਅਸੀਂ ਸਾਵਧਾਨ ਹੋਈਏ। ਇਸ ਲਈ ਗੁਰਪੁਰਬ ਦਾ ਮਨੋਰਥ ਹੈ ਕਿ ਅਸੀਂ ਆਪਣਾ ਆਪਾ ਸਵਾਰੀਏ। ਦੇਖੋ ਨਾ, ਵੈਸੇ ਵੀ ਗੁਰੂ ਜੀ ਨੇ ਕਿਹਾ ਸੀ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਗੁਰੂ ਜੀ ਨੇ ਜਦੋਂ ਜਗਤ ਜਲੰਧੇ ਦੀ ਤੇ ਉਸ ਵੇਲੇ ਦੀ ਕਰੜੀ ਮੁਸ਼ਕਲ ਨੂੰ ਹੱਲ ਕਰਨਾ ਚਾਹਿਆ ਤਾਂ ਇਲਾਜ ਸੀ ਆਦਰਸ਼ ਕਾਇਮ ਕਰਨਾ। ਨਿਰਣੇ ਇਹ ਗੱਲ ਕਰ ਲਈ ਤਾਂ ਫਿਰ ਲੋੜ ਸੀ ਕਿ ਕੋਈ ਚੋਣ ਕਰਨ ਤਾਂ ਕਿ ਚੰਗੇ ਤੇ ਪਰਖੇ ਹੋਏ ਬੰਦੇ ਅੱਗੇ ਲੈ ਕੇ ਅਗਾਂਹ ਕੰਮ ਆਰੰਭਣ। ਸੋ ਉਹਨਾਂ ਨੇ ਚੁਣਨ ਦਾ ਜੋ ਤਰੀਕਾ ਰੱਖਿਆ ਉਹ ਸੀ ਧਰਮ ਦੀ ਪ੍ਰੀਖਿਆ। ਹਿੰਦੁਸਤਾਨ ਵਿੱਚ ਸਦੀਆਂ ਤੋਂ ਬ੍ਰਾਹਮਣ ਉੱਚੇ ਤੇ ਆਦਰਸ਼ਕ ਮੰਨੇ ਗਏ ਸਨ। ਕੋਈ ਸਮਾਂ ਸੀ ਜਦੋਂ ਉਹ ਸਮੇਂ ਦੇ ਅਨੁਸਾਰ ਆਦਰਸ਼ਕ ਸਨ ਤੇ ਅਗਵਾਈ ਲਈ ਯੋਗ ਸਨ, ਪਰ ਹੁਣ ਉਹਨਾਂ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ ਸੀ। ਗੁਰੂ ਜੀ ਨੇ ਪਹਿਲ ਇਹਨਾਂ ਤੋਂ ਹੀ ਕੀਤੀ। ਤੁਸੀਂ ਜਾਣਦੇ ਹੋ ਕਿ ਆਚਰਣ ਹੀ ਇਨਸਾਨ ਦਾ ਸਭ ਤੋਂ ਵੱਡਾ ਗੁਣ ਹੈ। ਕੌਮ ਦੀ ਗਿਰਾਵਟ ਅਤੇ ਉਭਰਨਾ ਆਚਰਣ ਦੇ ਸਿਰ ਤੇ ਹੁੰਦਾ ਹੈ। ਆਚਰਣਹੀਨ ਜਿਤਨੇ ਬਲ ਨਾਲ ਕਾਮਯਾਬ ਹੁੰਦੇ ਨੇ, ਜਾਂ ਜੇ ਆਚਰਣ ਵਾਲੇ ਬੰਦੇ ਉਹਨਾਂ ਬਲ ਹਾਸਲ ਕਰ ਲੈਣ ਤਾਂ ਲਾਭ ਦਾ ਕੋਈ ਅੰਤ ਨਹੀਂ ਰਹਿੰਦਾ। ਇਸ ਲਈ ਆਚਰਣ ਅਤੇ ਸਾਹਸ ਨੂੰ ਇਕੱਠਿਆਂ ਕਰਨਾ ਚਾਹੁੰਦੇ ਸਨ ਮੇਰੇ ਸਤਿਗੁਰੂ। ਸੋ ਪਹਿਲਾਂ ਉਹਨਾਂ ਨੇ ਆਚਰਣ ਦੀ ਪ੍ਰੀਖਿਆ ਕਰਨੀ ਚਾਹੀ, ਕਿਉਂਕਿ ਜੋ ਕਠਿਨ ਕੰਮ ਉਹ ਕਰਨਾ ਚਾਹੁੰਦੇ ਸਨ ਉਸ ਵਿੱਚ ਆਚਰਣਹੀਣਤਾ ਸਫਲ ਨਹੀਂ ਹੋਣ ਦਿੰਦੀ। ਸੋ ਉਹਨਾਂ ਨੇ ਆਗਿਆ ਕੀਤੀ ਕਿ ਇੱਕ ਬ੍ਰਹਮ ਭੋਜ ਤਿਆਰ ਕੀਤਾ ਜਾਏ। ਦੋ ਤਰ੍ਹਾਂ ਦੇ ਪਕਵਾਨ ਤਿਆਰ ਹੋਣ, ਇੱਕ ਮਾਸ ਵਾਲਾ, ਦੂਸਰਾ ਖੀਰ ਖੰਡ ਤੇ ਸਬਜ਼ੀਆਂ ਵਾਲਾ। ਜੋ ਬ੍ਰਾਹਮਣ ਮਾਸ ਖਾਣ ਵਾਲੀ ਪੰਗਤੀ ਵਿੱਚ ਆਉਣ ਉਹਨਾਂ ਨੂੰ ਦੱਛਣਾ ਮਿਲੇ ਅਸ਼ਰਫੀ, ਤੇ ਜੋ ਸਾਗ ਜਾਂ ਸਬਜ਼ੀ ਖਾਣ ਵਾਲੇ ਪਾਸੇ ਬਹਿਣ ਉਹਨਾਂ ਨੂੰ ਮਿਲੇ ਰੁਪਈਆ। ਜਦੋਂ ਪੰਗਤ ਲੱਗੀ ਤਾਂ ਲਗਭਗ ਸਾਰੇ ਬ੍ਰਾਹਮਣ ਹੀ ਮਾਸ ਖਾਣ ਵਾਲੀ ਪੰਗਤ ਵਿੱਚ ਜਾ ਬੈਠੇ ਤੇ ਖੀਰ ਖੰਡ ਵਾਲੇ ਪਾਸੇ ਤੇ ਬੜੇ ਥੋੜੇ ਸਨ। ਜਦੋਂ ਭੋਜਨ ਵਰਤ ਗਿਆ ਤਾਂ ਜਿੱਧਰ ਮਾਸ ਵਰਤ ਰਿਹਾ ਸੀ ਉਹਨਾਂ ਨੂੰ ਤੇ ਅਸ਼ਰਫੀ ਹੀ ਮਿਲੀ, ਭਾਵ ਸੋਨੇ ਦੀ ਮੋਹਰ ਹੀ ਮਿਲੀ। ਪਰ ਖੀਰ ਖੰਡ ਵਾਲਿਆਂ ਨੂੰ ਬਚਨ ਕੀਤੇ ਇੱਕ ਰੁਪਈਆ ਦੇਣ ਦੇ ਨਾਲ ਨਾਲ ਪੰਜ ਪੰਜ ਅਸ਼ਰਫੀਆਂ ਵਾਧੂ ਮਿਲੀਆਂ। ਇਹ ਕੌਤਕ ਵੇਖ ਕੇ ਸਾਰੇ ਜਣੇ ਦੰਗ ਰਹਿ ਗਏ। ਕੋਈ ਨਾ ਸਮਝਿਆ ਵੀ ਕੌਤਕ ਕੀ ਹੈ। ਤੁਸੀਂ ਵੀ ਸੋਚੋਗੇ ਬਈ ਗੁਰੂ ਜੀ ਨੇ ਇਸ ਸਾਰੇ ਮਸਲੇ ਵਿੱਚੋਂ ਮਾਸ ਖਾਣ ਜਾਂ ਨਾ ਖਾਣ ਦਾ ਨਿਰਣਾ ਕੀਤਾ? ਨਹੀਂ, ਗੁਰੂ ਜੀ ਤਾਂ ਇਹ ਵੇਖਦੇ ਪਏ ਸਨ ਵੀ ਇਹਨਾਂ ਵਿੱਚ ਅਸੂਲ ਵਾਲੇ ਕਿੰਨੇ ਗੁਣ ਹੈ। ਉਹ ਬ੍ਰਾਹਮਣ ਜਿਹੜੇ ਹਰ ਵੇਲੇ ਰੌਲਾ ਪਾਉਂਦੇ ਨੇ ਅਹਿੰਸਾ ਪਰਮੋ ਧਰਮੰ, ਉਹ ਤੇ ਮਾਸਾਹਾਰੀ ਨਹੀਂ ਹੋਣੇ ਚਾਹੀਦੇ। ਪਰ ਜਿਹੜੇ ਜੇ ਇੱਥੇ ਮਾਸ ਖਾਣਗੇ ਤਾਂ ਭਾਵ ਇਹ ਹੋਇਆ ਕਿ ਆਪਣੇ ਅਸੂਲ ਤੇ ਕਾਇਮ ਨਹੀਂ ਰਹਿੰਦੇ। ਬਸ ਇਸ ਪਰਖ ਨਾਲ ਗੁਰੂ ਨੇ ਸਮਝ ਲਿਆ ਤੇ ਵਿਖਾ ਦਿੱਤਾ ਬਈ ਸੱਚਮੁੱਚ ਆਪਣੇ ਧਰਮ ਅਨੁਸਾਰ ਆਦਰਸ਼ ਉੱਤੇ ਕਾਇਮ ਰਹਿਣ ਵਾਲੇ ਲੋਕ ਬੜੇ ਘੱਟ ਨੇ। ਹੁਣ ਜਿਹੜੇ ਭਾਵੇਂ ਥੋੜੇ ਸਨ ਪਰ ਆਦਰਸ਼ ਵਾਲੇ ਸਨ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਤੇ ਦੂਜਿਆਂ ਨੂੰ ਜਵਾਬ ਦੇ ਦਿੱਤਾ। ਪਰ ਫਿਰ ਵੇਖਿਓ ਨੇ ਬਈ ਇਹਨਾਂ ਅਸੂਲ ਵਾਲੇ ਬ੍ਰਾਹਮਣਾਂ ਵਿੱਚ ਸਾਹਸ ਜਾਂ ਸਰੀਰਕ ਬਲ ਹੈ ਨਹੀਂ।